ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਣ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ, ਜਜਨ ਭਜਨ ਮਮ ਖਾਲਸਾ, ਖਾਲਸਾ ਪੂਜਵੈ ਜੋਗ, ਦਾਸ ਗੋਬਿੰਦ ਫਤਿਹ ਖਾਲਸਾ, ਦਰਸ ਪਰਸ ਮਿਟੈ ਸੋਗ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਪਰਮ ਪੂਜਿਆ ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਹਰਾ ਜ਼ਹੂਰ ਸਰਬ ਕਲਾ ਭਰਪੂਰ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ ਵਿੱਚ ਸ਼ਸ਼ੋਭਤ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ ਨਿਮਰਤਾ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ। ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ, ਆਪ ਜੀ ਸਤਿਗੁਰਾਂ ਜੀ ਦੇ ਮਹਾਨ ਇਤਿਹਾਸ ਜੋ ਸ੍ਰੀ ਅੰਮ੍ਰਿਤ ਸਰੋਵਰ ਦੇ ਮਹਾਨਤਾ ਬਾਰੇ ਭਾਈ ਸਾਹਿਬ ਜੀ ਆਪ ਜੀ ਦੇ ਨਾਲ ਇਤਿਹਾਸ ਸਰਵਣ ਸਾਂਝਾ ਕਰ ਰਹੇ ਸਨ। ਰਾਮਦਾਸ ਸਰੋਵਰ ਨਹਾਤੇ ਸਭ ਉੱਤਰੇ ਪਾਪ ਕਮਾਤੇ, ਜੋ ਅੰਮ੍ਰਿਤ ਸਰੋਵਰ ਦੀ ਕਲਾ ਹੈ ਉਹਦੇ ਬਾਰੇ ਆਪ ਜੀ ਦੇ ਨਾਲ ਇਤਿਹਾਸ ਸਾਂਝਾ ਕਰ ਰਹੇ ਸਨ। ਸੋ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ, ਦਾਸ ਵੀ 9 ਤਰੀਕ ਤੋਂ ਲੈ ਕਰਕੇ ਅੱਜ ਤੱਕ ਆਪ ਸੰਗਤਾਂ ਦੇ ਚਰਨਾਂ ਵਿੱਚ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਤਰਨਾ ਦਲ ਜਥੇਬੰਦੀ ਵੱਲੋਂ ਹਾਜ਼ਰ ਹਾਂ। ਸੋ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ, ਆਪਾਂ ਕੱਲ੍ਹ ਕੌਮ ਦੇ ਮਹਾਨ ਸ਼ਹੀਦ ਜਿਨ੍ਹਾਂ ਨੇ ਸੂਰਾ ਸੁਖ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੇ ਖੇਤ, ਇਹ ਪਵਿੱਤਰ ਗੁਰਬਾਣੀ ਦੀਆਂ ਤੁਕਾਂ ਤੇ ਪਹਿਰਾ ਦਿੰਦਿਆਂ ਹੋਇਆ ਆਪਣਾ ਬੰਦ ਬੰਦ ਕਟਵਾ ਕਰਕੇ ਸਿੱਖੀ ਸਿਰਕ ਨੂੰ ਨਿਭਾਇਆ। ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਦਾ ਇਤਿਹਾਸ ਆਪ ਜੀ ਨੇ ਸਰਵਣ ਕੀਤਾ ਅਤੇ ਅੱਜ ਆਪ ਜੀ ਦੇ ਨਾਲ ਕੌਮ ਦੇ ਮਹਾਨ ਸ਼ਹੀਦ ਜਿਹੜੇ ਸਿੱਖੀ ਸਿਦਕ ਨੂੰ ਨਿਭਾਉਂਦਿਆਂ ਹੋਇਆ ਆਪਣਾ ਖੋਪਰ ਲੁਹਾ ਦਿੱਤਾ, ਭਾਈ ਸਾਹਿਬ ਭਾਈ ਤਾਰੂ ਸਿੰਘ ਸਾਹਿਬ ਜੀ ਦਾ ਪਾਵਨ ਪਵਿੱਤਰ ਇਤਿਹਾਸ ਆਪ ਜੀ ਦੇ ਨਾਲ ਸਾਂਝਾ ਕਰਾਂਗੇ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ, ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ ਆਤਮ ਜਣਾ ਸਗਲ ਵਸ ਤਾਂਕੈ, ਜਾਂ ਕਾ ਸਤਿਗੁਰ ਪੂਰਾ। ਇੱਥੇ ਦੋ ਪ੍ਰਕਾਰ ਦੇ ਸੂਰਮੇ ਹਨ, ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ, ਉਹ ਸੂਰਮੇ ਹਨ ਜਿਹੜੇ ਹਰੀ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਵਿੱਚ ਰੰਗੇ ਗਏ ਹਨ, ਨਾਮ ਵਿੱਚ ਰੱਤੇ ਗਏ ਹਨ ਅਤੇ ਨਾਮ ਰੂਪੀ ਸਿਮਰਨ ਦੇ ਨਾਲ ਗੁਰਬਾਣੀ ਦੇ ਨਾਲ ਗੁਰਬਾਣੀ ਦਾ ਖੰਡਾ ਖੜਕਾ ਕੇ ਵਿਸ਼ੇ ਵਿਕਾਰਾਂ ਨੂੰ ਆਪਣੇ ਮਨ ਦੇ ਵਿੱਚੋਂ ਬਾਹਰ ਕੱਢ ਦਿੱਤਾ ਹੈ ਅਤੇ ਉਹਨਾਂ ਦੇ ਉੱਤੇ ਜਿੱਤ ਪ੍ਰਾਪਤ ਕਰ ਲਈ ਹੈ। ਉਹ ਵੀ ਸੂਰਬੀਰ ਯੋਧੇ ਹਨ, ਮਹਾਂਬਲੀ ਹਨ। ਅਤੇ ਇੱਕ ਉਹ ਸੂਰਮੇ ਹਨ ਜੋ ਗਗਨ ਦਮਾਮਾ ਵਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਵਜੂਚਨ ਕੋ ਦਹਾਓ, ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੇ ਖੇਤ, ਪਹਿਲਾ ਮਰਨ ਕਬੂਲ ਜੀਵਨ ਕੀ ਛੱਡਿਆਸ, ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ, ਜੋ ਤੋ ਪ੍ਰੇਮ ਖਿਲਣ ਕਾ ਚਾਓ ਸਿਰ ਧਰ ਟਲੀ ਗਲੀ ਮੇਰੀ ਆਉ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਅੱਜ ਉਹ ਸੂਰਬੀਰ ਯੋਧੇ ਜਿਨ੍ਹਾਂ ਨੇ ਆਪਣਾ ਖੋਪਰਤਾ ਲੁਹਾ ਦਿੱਤਾ, ਪਰ ਸਿੱਖੀ ਸਿਦਕ ਨੂੰ ਕਾਇਮ ਰੱਖਦਿਆਂ ਹੋਇਆਂ ਮਿਸਾਲ ਕਾਇਮ ਕਰਕੇ ਰੱਖ ਦਿੱਤੀ, ਉਹਨਾਂ ਸੂਰਬੀਰ ਯੋਧਿਆਂ ਦੀ ਕੁਰਬਾਨੀ ਦਾ ਸਦਕਾ ਹੀ ਅੱਜ ਅਸੀਂ ਦੇਸ਼ਾਂ ਵਿਦੇਸ਼ਾਂ ਵਿੱਚ ਸਤਿਗੁਰੂ ਜੀ ਦੀ ਪਵਿੱਤਰ ਗੋਦ ਦਾ ਆਨੰਦ ਮਾਣ ਰਹੇ ਹਾਂ। ਸਾਡੇ ਤਨ ਦੇ ਉੱਤੇ ਸਤਿਗੁਰੂ ਜੀ ਦਾ ਬਾਣਾ ਸੁਸ਼ੋਭਿਤ ਹੈ। ਜੇਕਰ ਉਹ ਸੂਰਬੀਰ ਯੋਧੇ ਐਸੀਆਂ ਲਾ ਮਿਸਾਲ ਮਿਸਾਲਾਂ ਨਾ ਪੈਦਾ ਨਾ ਕਰਦੇ, ਕੁਰਬਾਨੀ ਨਾ ਕਰਦੇ, ਤੇ ਅੱਜ ਸਾਡੀ ਕੋਈ ਦਸ਼ਾ ਦੁਰਦਸ਼ਾ ਹੋਰ ਹੋਣੀ ਸੀ। ਉਹਨਾਂ ਸੂਰਬੀਰ ਯੋਧਿਆਂ ਨੇ ਆਪਣੇ ਪ੍ਰਾਣਾਂ ਦੀ ਅਹੁਤੀ ਦੇ ਕਰਕੇ ਸਿੱਖੀ ਦੀ ਜੋਤ ਜਿਹੜੀ ਹੈ ਉਹ ਜਗਦੀ ਰੱਖੀ, ਅਤੇ ਸਿੱਖੀ ਦੇ ਉੱਤੇ ਪਹਿਰਾ ਦਿੰਦਿਆਂ ਹੋਇਆਂ ਆਪਾਂ ਕੁਰਬਾਨ ਕਰ ਦਿੱਤਾ। ਸੋ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਜੋ ਪੂਲੇ ਪਿੰਡ ਉਹਨਾਂ ਦਾ ਜਨਮ ਹੋਇਆ, ਸਤਿਕਾਰਯੋਗ ਪਿਤਾ ਜੋਧ ਸਿੰਘ ਜੀ, ਮਾਤਾ ਧਰਮ ਕੌਰ ਜੀ, ਇੱਕ ਭੈਣ ਸੀ ਭਾਈ ਤਾਰੂ ਸਿੰਘ ਜੀ ਦੀ, ਉਹਦਾ ਨਾਮ ਵੀ ਬੀਬੀ ਤਾਰ ਕੌਰ ਸੀ। ਸੋ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨਿਹੰਗ ਸਿੰਘ ਜੀ ਜੋ ਨੀਲਾ ਬਾਣਾ ਧਾਰਨ ਕਰਦੇ ਸਨ ਅਤੇ ਸਤਿਗੁਰੂ ਜੀ ਦੀ ਬਾਣੀ ਪੜ੍ਹਦੇ ਸਨ, ਨਿੱਕੇ ਹੁੰਦਿਆਂ ਹੀ ਪਿਤਾ ਜੋਧ ਸਿੰਘ ਜੀ ਜੰਗ ਦੇ ਵਿੱਚ ਸ਼ਹੀਦ ਹੋ ਗਏ, ਅਤੇ ਮਾਤਾ ਧਰਮ ਕੌਰ ਜੀ ਜਿਨ੍ਹਾਂ ਨੇ ਧਰਮ ਨੂੰ ਨਿਭਾਇਆ। ਐਸੇ ਮਾਤਾ ਧਰਮ ਕੌਰ ਜੀ ਉਸ ਵੇਲੇ ਭਾਈ ਤਾਰੂ ਸਿੰਘ ਜੀ ਬੜੇ ਛੋਟੇ ਸਨ, ਗੋਦੀ ਵਿੱਚ ਲੈ ਕਰਕੇ ਦੁੱਧ ਰਿੜਕਣਾ, ਨਾਲ ਨਾਲ ਸ੍ਰੀ ਆਸਾ ਜੀ ਦੀ ਵਾਰ ਦਾ ਪਾਠ ਕਰਨਾ, ਪੰਜਾਂ ਬਾਣੀਆਂ ਦਾ ਨਿਤਨੇਮ ਕਰਨਾ, ਸਿਮਰਨ ਕਰਨਾ, ਨਾਲ ਨਾਲ ਘਰ ਦਾ ਕੰਮ ਕਰਨਾ, ਨਾਲ ਨਾਲ ਸਿਮਰਨ ਕਰਨਾ, ਨਾਲ ਨਾਲ ਆਪਣੇ ਸੁਪੁੱਤਰ ਭਾਈ ਤਾਰੂ ਸਿੰਘ ਜੀ ਨੂੰ ਗੋਦੀ ਦੇ ਵਿੱਚ ਬਿਠਾਲ ਕਰਕੇ ਗੁਰਬਾਣੀ ਸਰਵਣ ਕਰਵਾਉਣੀ। ਸੋ ਨਾਲ ਨਾਲ ਬੀਬੀ ਤਾਰੋ ਜੀ ਜੋ ਭਾਈ ਸਾਹਿਬ ਜੀ ਦੀ ਭੈਣ ਸੀ, ਉਹਨਾਂ ਨੂੰ ਵੀ ਗੁਰਬਾਣੀ ਸਰਵਰ ਕਰਵਾਉਣੀ। ਕੁੱਟ ਕੁੱਟ ਕੇ ਸਿੱਖੀ ਜਿਹੜੀ ਸੀ ਉਹ ਭਾਈ ਤਾਰੂ ਸਿੰਘ ਜੀ ਦੇ ਹਿਰਦੇ ਵਿੱਚ ਵਸਾ ਦਿੱਤੀ ਮਾਤਾ ਧਰਮ ਕੌਰ ਜੀ ਨੇ। ਜਦੋਂ ਵੱਡੇ ਹੋਏ ਤੇ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਪਾਸੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕੀਤਾ, ਉਹ ਮਹਾਨ ਸੂਰਬੀਰ ਯੋਧਾ ਜਿਹਦੇ ਕੋਲੋਂ ਭਾਈ ਸਾਹਿਬ ਜੀ ਨੇ ਅੰਮ੍ਰਿਤ ਪਾਨ ਕੀਤਾ, ਤੇ ਹਲ ਵਾਹੀ ਦਾ ਕੰਮ ਕਰਦੇ ਸਨ, ਖੇਤੀ ਕਰਦੇ ਸਨ ਅਤੇ ਸਰਕਾਰ ਨੂੰ ਟੈਕਸ ਵੀ ਭਰਦੇ ਸਨ। ਉਸ ਵੇਲੇ ਦੋ ਤਰ੍ਹਾਂ ਦੇ ਸਿੱਖ ਸਨ, ਇੱਕ ਤਾਂ ਪਿੰਡਾਂ ਵਿੱਚ ਘਰਵਾਰੀ ਸਿੱਖ ਤੇ ਇੱਕ ਦਰਬਾਰੀ ਸਿੱਖ, ਇੱਕ ਮਿਲਵਰਤਨ ਵਾਲੇ ਇੱਕ ਨਾ ਮਿਲਵਰਤਨ ਵਾਲੇ। ਮਿਲਵਰਤਨੀਏ ਸਿੱਖ ਉਹ ਸਨ ਜਿਹੜੇ ਆਪਣੇ ਘਰਾਂ ਦਾ ਕਾਰੋਬਾਰ ਵਿਹਾਰ ਵੀ ਕਰਦੇ ਸਨ ਤੇ ਸਰਕਾਰ ਨੂੰ ਟੈਕਸ ਵੀ ਭਰਦੇ ਸਨ। ਜਿਹੜੇ ਨਾ ਮਿਲਵਰਤਨ ਵਾਲੇ ਸਿੰਘ ਸਨ ਉਹ ਸਰਕਾਰ ਦਾ ਕੋਈ ਹੁਕਮ ਨਹੀਂ ਸੀ ਮੰਨਦੇ, ਨਾ ਸਰਕਾਰ ਨੂੰ ਟੈਕਸ ਦਿੰਦੇ ਸਨ, ਤੇ ਸਗੋਂ ਜੰਗਲਾਂ ਵਿੱਚ ਰਹਿ ਕਰਕੇ ਘੋੜਿਆਂ ਦੀਆਂ ਕਾਠੀਆਂ ਦੇ ਉੱਤੇ ਰਾਤਾਂ ਗੁਜ਼ਾਰਦੇ ਸਨ। ਉਹ ਸੂਰਬੀਰ ਯੋਧੇ ਨਾ ਮਿਲਵਰਤਨ ਵਾਲੇ ਯੋਧੇ ਸਨ, ਪਰ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਮਿਲਵਰਤਨੀਏ ਸਿੰਘ ਸਨ। ਜਿਸ ਤਰ੍ਹਾਂ ਭਾਈ ਸਵੇਗ ਸਿੰਘ ਜੀ, ਭਾਈ ਸ਼ਾਬਾਸ਼ ਸਿੰਘ ਜੀ ਜਿਹਨਾਂ ਨੂੰ ਚਰਖੜੀਆਂ ਤੇ ਚੜਾਇਆ ਗਿਆ ਤੇ ਸਿੱਖੀ ਸਿਦਕ ਨੂੰ ਨਿਭਾਉਂਦਿਆਂ ਹੋਇਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ, ਉਹ ਸਨ ਮਿਲਵਰਤਨੀਏ ਸਿੰਘ। ਸਰਕਾਰ ਦੀ ਵੀ ਨੌਕਰੀ ਵੀ ਕਰਦੇ ਸਨ ਪਰ ਸਿੱਖਾਂ ਪ੍ਰਤੀ ਉਹਨਾਂ ਦੇ ਮਨ ਵਿੱਚ ਹਮਦਰਦੀ ਵੀ ਸੀ। ਗਾਹੇ ਵਗਾਹੇ ਸਰਕਾਰ ਤੋਂ ਲੁਕ ਕੇ ਸਿੱਖਾਂ ਸਿੰਘਾਂ ਦੀ ਮਦਦ ਵੀ ਕਰਦੇ ਸਨ। ਸੋ ਐਸੇ ਗੁਰੂ ਕੇ ਸਿੱਖ ਮੋਤੀ ਰਾਮ ਮਹਿਰਾ ਜੀ ਜੋ ਸਰਹੰਦ ਵਿਖੇ ਸਰਕਾਰ ਦੀ ਨੌਕਰੀ ਵੀ ਕਰਦੇ ਸਨ, ਪਰ ਜਿੱਥੇ ਸਿੱਖੀ ਸਿਦਕ ਦੀ ਗੱਲ ਆਈ, ਜਿੱਥੇ ਆਪੇ ਧਰਮ ਦੀ ਗੱਲ ਆਈ, ਉੱਥੇ ਆਪਣੇ ਧਰਮ ਨੂੰ ਵੀ ਨਿਭਾਇਆ। ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਉਣ ਦੀ ਸੇਵਾ ਵੀ ਉਸ ਮਹਾਨ ਸੂਰਬੀਰ ਯੋਧੇ ਨੇ ਕੀਤੀ, ਜਿਹਦਾ ਬਾਅਦ ਵਿੱਚ ਪਤਾ ਚੱਲਣ 'ਤੇ ਸੂਬਾ ਸਰਕਾਰ ਨੇ ਉਹਨਾਂ ਨੂੰ ਬੇਲਣੇ ਰਾਹੀਂ ਕੋਲੂ ਰਾਹੀਂ ਪੀੜ ਕਰਕੇ ਉਹਨਾਂ ਦਾ ਸਾਰਾ ਪਰਿਵਾਰ ਸ਼ਹੀਦ ਕਰ ਦਿੱਤਾ। ਸੋ ਆਓ ਆਪਾਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੇ ਜੋ ਪਿੰਡ ਪੂਲੀਆਂ ਦੇ ਰਹਿਣ ਵਾਲੇ ਸਨ, ਜੋ ਖੇਮ ਕਰਨ ਦੇ ਬਾਰਡਰ ਦੇ ਨੇੜੇ ਹੈ, ਸੋ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਉਹਨਾਂ ਦਾ ਪਿੰਡ ਉਸ ਵੇਲੇ ਲਾਹੌਰ ਦੇ ਵਿੱਚ ਸ਼ਾਮਿਲ ਸੀ। ਸੋ ਭਾਈ ਸਾਹਿਬ ਜੀ ਗੁਰਬਾਣੀ ਪੜ੍ਹਦੇ, ਭੈਣ ਭਰਾ ਬਾਣੀ ਪੜ੍ਹਦੇ, ਅੰਮ੍ਰਿਤ ਵੇਲੇ ਉੱਠਦੇ ਅਤੇ ਕੀਰਤਨ ਵੀ ਕਰਦੇ। ਜਿੱਥੇ ਕਿਸੇ ਸਿੱਖ ਦੇ ਘਰ ਕੋਈ ਪ੍ਰੋਗਰਾਮ ਹੁੰਦਾ, ਜਿਸ ਤਰ੍ਹਾਂ ਹੁਣ ਵੀ ਗੁਰੂ ਕੇ ਸਿੱਖ ਆਪਣੇ ਘਰਾਂ ਵਿਖੇ ਕੀਰਤਨ ਕਰਵਾਉਂਦੇ ਹਨ, ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਉਂਦੇ ਹਨ, ਸ੍ਰੀ ਸਹਿਜ ਪਾਠ ਕਰਵਾਉਂਦੇ ਹਨ, ਸ੍ਰੀ ਅਖੰਡ ਪਾਠ ਕਰਵਾਉਂਦੇ ਹਨ, ਇਸ ਤਰ੍ਹਾਂ ਜੇ ਕਿਸੇ ਸਿੱਖ ਦੇ ਘਰ ਵਿੱਚ ਵੀ ਕੋਈ ਪ੍ਰੋਗਰਾਮ ਹੋਣਾ, ਉੱਥੇ ਭੈਣ ਭਰਾ ਅਤੇ ਮਾਤਾ ਸਮੇਤ ਜਾ ਕਰਕੇ ਕੀਰਤਨ ਵੀ ਕਰਨਾ, ਗੁਰਬਾਣੀ ਸਰਵਣ ਵੀ ਕਰਨੀ ਅਤੇ ਗੁਰਬਾਣੀ ਸਰਵਣ ਕਰਵਾਉਣੀ ਵੀ। ਗੁਰੂ ਕੀਆਂ ਸੰਗਤਾਂ ਦੇ ਨਾਲ ਇੰਨਾ ਪਿਆਰ ਪਿੰਡ ਦੇ ਵਿੱਚ, ਜਿੰਨੇ ਹਿੰਦੂ ਸੀ, ਜਿੰਨੇ ਮੁਸਲਮਾਨ ਸਨ, ਭਾਵ ਕਿ ਜਿੰਨੇ ਵੀ ਪਿੰਡ ਵਿੱਚ ਰਹਿਣ ਵਾਲੇ ਲੋਕ ਸਨ, ਭਾਵੇਂ ਉਹ ਕਿਸੇ ਵੀ ਮਜ਼ਹਬ ਦੇ ਨਾਲ ਸੰਬੰਧ ਰੱਖਦੇ ਸਨ, ਭਾਵੇਂ ਕਿਸੇ ਜਾਤ ਦੇ ਨਾਲ ਸੰਬੰਧ ਰੱਖਦੇ ਸਨ, ਉਹਨਾਂ ਸਾਰਿਆਂ ਦੇ ਨਾਲ ਮਾਤਾ ਧਰਮ ਕੌਰ ਜੀ ਦਾ ਅਤੇ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ ਬਹੁਤ ਹੀ ਪਿਆਰ ਸੀ। ਬੜੇ ਮਿੱਠ ਬੋਲੜੇ ਸਨ, ਭਗਤੀ ਸ਼ਕਤੀ ਵਾਲੇ ਐਸੀ ਰੂਹ ਸੀ ਅਤੇ ਧਰਮ ਦੀ ਕਿਰਤ ਕਰਦੇ ਸਨ। ਆਪ ਭੁੱਖੇ ਰਹਿ ਕਰਕੇ ਵੀ ਗੁਰੂ ਕੇ ਸਿੱਖ ਭਾਈ ਸਾਹਿਬ ਜੀ ਦਾ ਜਿੱਥੇ ਖੇਤ ਸੀ, ਜ਼ਮੀਨ ਸੀ, ਖੂਹ ਸੀ, ਉਹਦੇ ਲਾਗੇ ਇੱਕ ਝਿੜੀ ਸੀ, ਬਹੁਤ ਸੰਘਣਾ ਜੰਗਲ ਸੀ, ਜਿਹਦੇ ਵਿੱਚ ਗੁਰੂ ਕੇ ਸਿੰਘ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰਨ ਵਾਸਤੇ ਆਉਂਦੇ ਸਨ, ਸ੍ਰੀ ਤਰਨ ਤਾਰਨ ਸਾਹਿਬ ਦਰਸ਼ਨ ਇਸ਼ਨਾਨ ਕਰਨ ਵਾਸਤੇ ਆਉਂਦੇ ਸਨ, ਕਿਉਂਕਿ ਜਿਹੜੇ ਸਿੰਘ ਭਗੌੜੇ ਸਨ ਉਹਨਾਂ ਨੂੰ ਦਿਨੇ ਲੁਕਣਾ ਪੈਂਦਾ ਸੀ। ਜਦੋਂ ਦਿਨ ਚੜ੍ਹ ਜਾਂਦਾ ਸੀ ਤਾਂ ਉਸ ਝਿੜੀ ਦੇ ਵਿੱਚ ਸਿੰਘ ਆਪਣਾ ਲੁੱਕ ਕੇ ਗੁਜ਼ਾਰਾ ਕਰਦੇ ਸਨ ਅਤੇ ਜਦੋਂ ਭੁੱਖ ਪਿਆਸ ਲੱਗਦੀ ਸੀ ਭਾਈ ਤਾਰੂ ਸਿੰਘ ਜੀ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਂਦੇ ਸਨ। ਜਿਹੜੇ ਸਿੰਘ ਜੰਗੀ ਫੌਜ ਸੀ, ਜੰਗ ਲੜਦੇ ਸਨ, ਘਰ ਦੇ ਵਿੱਚ ਪਹਿਲਾਂ ਚੁੱਲ੍ਹਾ ਸੀ, ਛੋਟਾ ਤਵਾ ਸੀ, ਛੋਟਾ ਪਤੀਲਾ ਸੀ ਜਿਹਦੇ ਵਿੱਚ ਲੰਗਰ ਸਜਾ ਕਰਦੇ ਸਨ, ਫਿਰ ਘਰ ਦੇ ਵਿੱਚ ਵੱਡੀ ਲੋਹ ਬਣ ਗਈ। ਭਾਈ ਸਾਹਿਬ ਜੀ ਦੀ ਮਾਤਾ ਜੀ ਭੈਣ ਜੀ ਨੇ ਲੰਗਰ ਸਜਾਉਣਾ ਅਤੇ ਭਾਈ ਸਾਹਿਬ ਜੀ ਨੇ ਉਸ ਜੰਗਲ ਦੇ ਵਿੱਚ ਸਿੰਘਾਂ ਵਾਸਤੇ ਪ੍ਰਸ਼ਾਦਾ ਪਾਣੀ ਲੈ ਕਰਕੇ ਜਾਣਾ ਅਤੇ ਭਾਈ ਸਾਹਿਬ ਜੀ ਦਾ ਬਹੁਤ ਅਦਬ ਅਤੇ ਸਤਿਕਾਰ ਗੁਰੂ ਕੇ ਜੁਝਾਰੂ ਸਿੰਘ ਕਰਦੇ ਸਨ। ਸੋ ਐਸੇ ਮਹਾਨ ਸੂਰਬੀਰ ਯੋਧੇ ਭਾਈ ਤਾਰੂ ਸਿੰਘ ਜੀ ਜਿੱਥੇ ਧਰਮ ਦੀ ਕਿਰਤ ਵੀ ਕਰਦੇ ਸਨ, ਨਾਮ ਜਪਦੇ ਸਨ, ਖੇਤੀ ਦਾ ਕੰਮ ਕਰਦੇ ਸਨ, ਉੱਥੇ ਸਰਕਾਰ ਨੂੰ ਟੈਕਸ ਵੀ ਭਰਦੇ ਸਨ, ਕੋਈ ਕਿਸੇ ਪਾਸੋਂ ਉਹਨਾਂ 'ਤੇ ਊਣ ਤਾਂ ਹੀ ਨਹੀਂ ਸੀ, ਉਹਨਾਂ ਨੂੰ ਸਾਰੇ ਧਰਮਾਂ ਵਾਲੇ ਲੋਕ ਪਿਆਰ ਕਰਦੇ ਸਨ, ਇੱਥੋਂ ਤੱਕ ਕਿ ਉਹਨਾਂ 'ਤੇ ਉੱਤੇ ਜਾਨ ਕੁਰਬਾਨ ਕਰਨ ਵਾਸਤੇ ਵੀ ਸਾਰੇ ਨਗਰ ਦੇ ਲੋਕ ਦੇ ਨਾਲ ਇੰਨਾ ਪਿਆਰ ਸੀ। ਸੋ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ, ਇੱਕ ਵਾਰ ਜੋ ਪੱਟੀ ਦਾ ਸੂਬੇਦਾਰ ਜਾਫਰ ਬੇਗ ਸੀ, ਜਾਫਰ ਬੇਗ ਜੋ ਸੀ ਆਪਣੇ ਹੀ ਮੁਸਲਮਾਨ ਧਰਮ ਦੀ ਲੜਕੀ, ਜਿਹਦੀ ਉਮਰ ਵੀ 12-13 ਸਾਲ ਸੀ, ਬੜੀ ਸੁੰਦਰ ਲੜਕੀ ਸੀ, ਉਹਨੂੰ ਚੱਕ ਕੇ ਆਪਣੇ ਮਹਿਲ ਵਿੱਚ ਲੈ ਗਿਆ ਅਤੇ ਉਸ ਮੁਸਲਮਾਨ ਗਰੀਬ ਨੇ ਬੜੀ ਫਰਿਆਦ ਕੀਤੀ, ਉਹਨੂੰ ਉੱਥੋਂ ਠੁੱਡੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ। ਫਿਰ ਲਾਹੌਰ ਜਾ ਕਰਕੇ ਲਾਹੌਰ ਸਰਕਾਰ ਕੋ, ਜ਼ਕਰੀਆ ਖਾਨ ਕੋ ਜਾ ਕੇ ਬੇਨਤੀ ਕੀਤੀ ਕਿ ਮੇਰੀ ਫਰਿਆਦ ਸੁਣੋ। ਜਦੋਂ ਕਿਹਾ ਕਿ ਤੇਨਾ ਕਿਹਨੇ ਧੱਕਾ ਕੀਤਾ ਹੈ, ਜਦੋਂ ਦੱਸਣਾ ਕੀਤਾ ਕਿ ਤੇਰਾ ਫੌਜਦਾਰ ਜੋ ਹੈ, ਪੱਟੀ ਦਾ ਫੌਜਦਾਰ ਜੋ ਹੈ ਜਾਫਰ ਵੇਗ, ਉਹਨੇ ਹੀ ਮੇਰੀ ਲੜਕੀ ਨੂੰ ਚੁੱਕ ਕੇ ਲੈ ਗਿਆ ਹੈ ਅਤੇ ਪਤਾ ਨਹੀਂ ਕੀ ਭਾਣਾ ਉਹਦੇ ਨਾਲ ਵਰਤਾਵੇਗਾ, ਤੁਸੀਂ ਮੇਰੀ ਮਦਦ ਕਰੋ। ਜਦੋਂ ਪੱਟੀ ਦੇ ਸੂਬੇਦਾਰ ਦਾ ਨਾਂ ਸੁਣਿਆ ਤੇ ਸੂਬੇ ਨੇ ਇਹ ਕਹਿ ਦਿੱਤਾ ਕਿ ਤੂੰ ਜਾ, ਤੇਰੇ ਤਾਂ ਚੰਗੇ ਭਾਗ ਹਨ, ਤੇਰਾ ਜਿਹੜੀ ਲੜਕੀ ਦਾ ਰਿਸ਼ਤਾ ਮੇਰੇ ਸੂਬੇਦਾਰ ਦੇ ਨਾਲ ਹੋਇਆ ਹੈ ਤੇ ਉੱਥੋਂ ਲਾਹੌਰ ਵਿੱਚੋਂ ਉਹਨੂੰ ਧੱਕੇ ਪਏ ਤੇ ਬਾਹਰ ਆ ਗਿਆ, ਨਿਰਾਸ਼ ਹੋ ਕਰਕੇ ਰਸਤੇ ਵਿੱਚ ਤੁਰਿਆ ਆ ਰਿਹਾ ਹੈ, ਨਿਰਾਸ਼ਾ ਹੈ, ਰੋਣ ਹਾਕਾ ਹੋਇਆ ਹੋਇਆ ਹੈ। ਇੱਧਰ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਮਿਲ ਪਏ ਹਨ, ਸਿੰਘਾਂ ਦਾ ਪ੍ਰਸ਼ਾਦਾ ਲੈ ਕਰਕੇ ਜਾ ਰਹੇ ਹਨ ਤੇ ਭਾਈ ਸਾਹਿਬ ਜੀ ਨੇ ਉਹਨਾਂ ਨੂੰ ਪੁੱਛਣਾ ਕੀਤਾ, ਕਿਉਂਕਿ ਹਰ ਇੱਕ ਦੁਖੀ ਦੀ ਫਰਿਆਦ ਵੀ ਭਾਈ ਸਾਹਿਬ ਜੀ ਸੁਣਦੇ ਸਨ। ਭਾਵੇਂ ਉਹ ਮੁਸਲਮਾਨ ਧਰਮ ਦੇ ਨਾਲ ਕਿਉਂ ਨਾ ਸੰਬੰਧਿਤ ਹੋਵੇ, ਚਾਹੇ ਕਿਸੇ ਵੀ ਧਰਮ ਦਾ ਬੰਦਾ ਹੋਵੇ, ਹਰੇਕ ਦੁਖੀ ਦੀ ਫਰਿਆਦ ਉਹਦਾ ਦੁੱਖ ਵੰਡਣ ਦੀ ਕੋਸ਼ਿਸ਼ ਕਰਦੇ ਸਨ। ਜਦੋਂ ਉਹਨੂੰ ਸਾਰੀ ਗੱਲ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੇ ਸਾਰੇ ਉਹਦੇ ਬਚਨ ਸਰਵਣ ਕੀਤੇ ਤੇ ਮਨ ਵਿੱਚ ਬੜਾ ਰੋਸ ਆਇਆ, ਜਾ ਕਰਕੇ ਸਿੰਘਾਂ ਦੇ ਪਾਸ ਬੇਨਤੀ ਕੀਤੀ। ਪ੍ਰਸ਼ਾਦਾ ਲੰਗਰ ਦੀ ਸੇਵਾ ਜੋ ਰੋਜ਼ ਕਰਦੇ ਸਨ, ਸਿੰਘਾਂ ਨੂੰ ਰੋਜ਼ ਮਿਲਾਪ ਸੀ। ਸਿੰਘਾਂ ਨੂੰ ਬੇਨਤੀ ਕੀਤੀ ਕਿ ਇਸ ਗਰੀਬ ਮੁਸਲਮਾਨ ਦੀ ਜੋ ਲੜਕੀ ਹੈ ਉਹ ਪੱਟੀ ਦਾ ਸੂਬੇਦਾਰ ਇਹ ਚੱਕ ਕਰਕੇ ਘਰ ਤੋਂ ਲੈ ਗਿਆ ਹੈ, ਖਾਲਸਾ ਜੀ ਇਹਦੀ ਮਦਦ ਕਰੋ। ਤਾਂ ਗੁਰੂ ਕੇ ਲਾਲ ਉਸੇ ਵੇਲੇ ਤਿਆਰ ਬਰ ਤਿਆਰ ਹੋ ਕਰਕੇ ਪੱਟੀ ਦੇ ਉੱਤੇ ਜਾ ਕਰਕੇ ਸੂਬੇਦਾਰ ਜਾਫਰ ਬੇਗ ਦੇ ਉੱਤੇ ਹਮਲਾ ਕਰਕੇ ਉਹਨੂੰ ਧੁਰ ਦੀ ਟਿਕਟ ਦੇ ਕਰਕੇ ਉਹਨੂੰ ਨਰਕਾ ਵੱਲ ਨੂੰ ਤੋਰ ਕਰਕੇ ਉਸ ਗਰੀਬ ਮੁਸਲਮਾਨ ਦੀ ਲੜਕੀ ਨੂੰ ਛਡਾਉਣਾ ਕੀਤਾ। ਅਤੇ ਰਾਤੋ ਰਾਤ ਸਿੰਘਾਂ ਨੇ, ਕਿਉਂਕਿ ਉਹਦੇ ਰਿਸ਼ਤੇਦਾਰ ਕਸੂਰ ਰਹਿੰਦੇ ਸਨ, ਤੇ ਉਹਦਾ ਪ੍ਰਬੰਧ ਕੀਤਾ ਕਿ ਜੇ ਤੂੰ ਇੱਥੇ ਰਿਹਾ ਤੇ ਇਹਨਾਂ ਨੂੰ ਪਤਾ ਲੱਗ ਜਾਣਾ ਹੈ ਕਿ ਗੁਰੂ ਕੇ ਸਿੰਘਾਂ ਨੇ ਤੇਰੀ ਮਦਦ ਕੀਤੀ ਹੈ ਤੇ ਤੈਨੂੰ ਇਹ ਦੁੱਖ ਦੇਣਗੇ, ਤੂੰ ਦੂਰ ਆਪਣੇ ਰਿਸ਼ਤੇਦਾਰਾਂ ਵਿੱਚ ਚਲੇ ਜਾ। ਤੇ ਰਾਤੋ ਰਾਤ ਉਸ ਲੜਕੀ ਵਾਸਤੇ ਰਿਸ਼ਤਾ ਵੀ ਲੱਭ ਕੇ ਤੇ ਉਹਦਾ ਨਿਕਾਹ ਵੀ ਪੜਾਇਆ ਗਿਆ ਤੇ ਉਹਨੂੰ ਉਹਦੇ ਕਸੂਰ ਦੇ ਜੋ ਰਿਸ਼ਤੇਦਾਰ ਸਨ ਉਹਨਾਂ ਵਿੱਚ ਭੇਜ ਦਿੱਤਾ ਗਿਆ। ਗੁਰੂ ਕਾ ਖਾਲਸਾ ਉਹਨੂੰ ਧੁਰ ਦੀ ਟਿਕਟ ਦੇ ਕਰਕੇ ਆਪਣੇ ਜੰਗਲ ਵਿੱਚ ਆ ਕਰਕੇ ਆਪਣੇ ਨਿਵਾਸ ਵਿੱਚ ਨਿਵਾਸ ਕਰ ਗਿਆ। ਉੱਧਰ ਹਰ ਭਗਤ ਨਿਰੰਜਣੀਆਂ ਉਸ ਵੇਲੇ ਬਹੁਤ ਚੁਗਲਖੋਰ ਸੀ, ਜੋ ਸਿੰਘਾਂ ਦੀਆਂ ਸ਼ਿਕਾਇਤਾਂ ਜਾ ਕਰਕੇ ਲਾਹੌਰ ਕਰਦਾ ਸੀ ਤੇ ਲਾਹੌਰ ਦੀਆਂ ਫੌਜਾਂ ਨੂੰ ਚੜ੍ਹਾ ਕੇ ਗੁਰੂ ਕੇ ਖਾਲਸੇ ਦੇ ਉੱਤੇ ਲੈ ਕੇ ਆਉਂਦਾ ਸੀ। ਉਹ ਲਾਹੌਰ ਪਹੁੰਚ ਗਿਆ, ਕਿਉਂਕਿ ਉਹ ਸਾਰੇ ਇਲਾਕੇ ਦੀ CID ਰੱਖਦਾ ਸੀ। ਉੱਥੇ ਜਾ ਕਰਕੇ ਸੂਬੇਦਾਰ ਨੂੰ ਕਿਹਾ, ਸੂਬੇਦਾਰ ਗੱਲਾਂ ਕਰ ਰਿਹਾ ਸੀ ਕਿ ਮੈਂ ਸਾਰੇ ਸਿੱਖ ਮੁਕਾ ਦਿੱਤੇ ਹਨ ਤੇ ਇਹ ਫੇਰ ਕਿੱਥੋਂ ਨਾ ਕਿੱਥੋਂ ਦਿਸ ਪੈਂਦੇ ਹਨ, ਪਤਾ ਨਹੀਂ ਕਿੱਥੇ ਰਹਿੰਦੇ ਹਨ। ਤੇ ਹਰ ਭਗਤ ਨਿਰੰਜਣੀਆਂ ਕਹਿੰਦਾ, ਜੰਗਲਾਂ ਦੇ ਵਿੱਚ ਇਹ ਕਿੰਨਾ ਕੁ ਚਿਰ ਰਹਿ ਸਕਦੇ ਹਨ? ਤੇ ਹਰ ਭਗਤ ਨਿਰੰਜਣ ਉਹਨੂੰ ਕਹਿੰਦਾ, ਨਾ ਤਾਂ ਹਰ ਭਗਤ ਸੀ ਪਰ ਉਹ ਸਰਕਾਰ ਦਾ ਭਗਤ ਸੀ, ਨਾ ਭਾਵੇਂ ਕੁਝ ਵੀ ਰਖਾ ਲਿਆ ਜਾਵੇ ਪਰ ਉਹ ਜੋ ਸਰਕਾਰ ਦੀ ਟੋਟੀ ਕਰਦਾ ਸੀ, ਮੁਖਬਰੀ ਕਰਦਾ ਸੀ ਸਰਕਾਰ ਦੀ। ਜਾ ਕਰਕੇ ਜਦੋਂ ਦੱਸਣਾ ਕੀਤਾ ਕਿ ਜਿਹੜੇ ਸਿੱਖ ਪਿੰਡਾਂ ਵਿੱਚ ਰਹਿੰਦੇ ਹਨ ਉਹ ਸਿੰਘਾਂ ਨੂੰ ਜਲ ਪਾਣੀ ਛਕਾਉਂਦੇ ਹਨ, ਸੇਵਾ ਕਰਦੇ ਹਨ, ਤਾਂ ਉਹ ਜਾ ਕਰਕੇ ਜੰਗ ਕਰਦੇ ਹਨ, ਉਹਨਾਂ ਨੂੰ ਸਾਰੀ CID ਵੀ ਜੰਗਲਾਂ ਵਿੱਚ ਪਹੁੰਚਾਉਂਦੇ ਹਨ। ਤੇ ਇਹ ਜਿਹੜਾ ਭਾਈ ਤਾਰੂ ਸਿੰਘ ਜੀ ਪੂਲੇ ਪਿੰਡ ਦਾ ਰਹਿਣ ਵਾਲਾ ਹੈ, ਇੰਨੇ ਹੀ ਪੱਟੇ ਦੀ ਸੂਬੇਦਾਰ ਨੂੰ ਮਰਵਾਇਆ ਹੈ, ਇੰਨੇ ਹੀ ਮੁਸਲਮਾਨ ਦੀ ਕੁੜੀ ਨੂੰ ਛੁਡਵਾਇਆ ਹੈ ਤੇ ਸਿੰਘਾਂ ਦੀ ਮਦਦ ਕਰਦਾ ਹੈ ਜੰਗਲ ਵਿੱਚ ਜਾ ਕਰਕੇ। ਉਹਨਾਂ ਨੂੰ ਉਹਦੀ ਭੈਣ ਤੇ ਉਹਦੀ ਮਾਤਾ ਵੀ ਨਾਲ ਸੇਵਾ ਕਰਦੀ ਹੈ, ਤਿੰਨੇ ਹੀ ਦੋਸ਼ੀ ਹਨ। ਤੇ ਉਸ ਵੇਲੇ ਮੋਮਨ ਖਾਂ ਫੌਜ ਲੈ ਕਰਕੇ ਪੂਲੇ ਪਿੰਡ ਨੂੰ ਆਣ ਘੇਰਾ ਪਾਇਆ ਹੈ। ਭਾਈ ਸਾਹਿਬ ਅੰਮ੍ਰਿਤ ਵੇਲੇ ਜੋ ਖੇਤੀ ਕਰਦੇ ਸਨ ਖੇਤਾਂ ਵਿੱਚ ਗਏ ਹੋਏ ਸਨ ਤੇ ਜਦੋਂ ਆ ਕਰਕੇ ਘੇਰਾ ਪਾਇਆ, ਫੌਜਦਾਰ ਅੰਦਰ ਵਿਹੜੇ ਵਿੱਚ ਜਦੋਂ ਆਇਆ ਤੇ ਮਾਤਾ ਧਰਮ ਕੌਰ ਜੀ ਨੂੰ ਅੱਗੇ ਮਿਲਿਆ ਤੇ ਕਹਿੰਦਾ, ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਕਿੱਥੇ ਹਨ? ਉਹਨਾਂ ਬਾਰੇ ਪੁੱਛਣਾ ਕੀਤਾ ਤੇ ਮਾਤਾ ਜੀ ਕਹਿੰਦੇ, ਪਹਿਲਾਂ ਜਲ ਪਾਣੀ ਛਕੋ, ਕਿਉਂਕਿ ਸਾਡਾ ਸਿੱਖਾਂ ਦਾ ਫਰਜ਼ ਬਣਦਾ ਹੈ ਕੋਈ ਵੀ ਆਵੇ ਉਹਨੂੰ ਜਲ ਪਾਣੀ ਪੁੱਛਣਾ, ਪਹਿਲਾਂ ਜਲ ਪਾਣੀ ਛਕੋ, ਤੁਸੀਂ ਦੂਰੋਂ ਲਾਹੌਰ ਤੋਂ ਚੱਲ ਕੇ ਆਏ ਹੋ, ਭੁੱਖੇ ਪਿਆਸੇ ਹੋਵੋਗੇ, ਪਹਿਲਾਂ ਜਲ ਪਾਣੀ ਛਕੋ। ਤੇ ਪਹਿਲਾਂ ਤਾਂ ਮਾਤਾ ਜੀ ਨੂੰ ਵੀ ਦਬਕੇ ਨਾਲ ਗੱਲ ਕਰਦਾ ਸੀ, ਫਿਰ ਕੁਛ ਨਰਮ ਹੋਇਆ, ਉਹਦੀ ਆਵਾਜ਼ ਕੁਛ ਨਰਮ ਹੋਏ ਤੇ ਕਹਿੰਦੇ, ਤਾਰੂ ਸਿੰਘ ਕਿੱਥੇ ਹੈ? ਤੇ ਮਾਤਾ ਜੀ ਕਹਿੰਦੇ, ਕੋਈ ਨੀ ਆ ਜਾਣਾ ਹੈ, ਤੁਸੀਂ ਬੈਠੋ ਜਲ ਪਾਣੀ ਛਕੋ। ਉਧਰ ਪਿੰਡ ਦੇ ਲੋਕਾਂ ਨੇ ਕਿੰਨਾ ਪਿਆਰ ਰੱਖਦੇ ਸਨ ਭਾਈ ਤਾਰੂ ਸਿੰਘ ਜੀ ਦੇ ਕੋਲ, ਗਏ ਖੇਤੀ ਕਰਦੇ ਦੇ ਕੋਲ, ਹਲ ਵਾਹੁੰਦੇ ਦੇ ਕੋਲ, ਕਹਿੰਦੇ, ਤਾਰੂ ਸਿੰਘ ਤੇਰੇ ਘਰ ਨੂੰ ਸਰਕਾਰ ਨੇ ਆ ਕੇ ਘੇਰ ਲਿਆ ਹੈ, ਫੌਜ ਨੇ ਆ ਕੇ ਘੇਰ ਲਿਆ ਹੈ, ਤੂੰ ਇੱਥੋਂ ਦੌੜ ਜਾ, ਅਸੀਂ ਮਾਤਾ ਜੀ ਨੂੰ ਭੈਣ ਨੂੰ ਆਪੇ ਹੀ ਛੁਡਾ ਲਵਾਂਗੇ, ਅਸੀਂ ਜਿਸ ਤਰ੍ਹਾਂ ਭਾਵਾਂ ਪੈਸੇ ਦੇ ਕੇ ਉਹਨਾਂ ਕੋਲੋਂ ਛੁਡਾ ਲਈਏ, ਚਾਹੇ ਕਿਸ ਤਰ੍ਹਾਂ ਛੁਡਾ ਲਈਏ, ਤੂੰ ਇੱਥੋਂ ਚਲੇ ਜਾ। ਪਰ ਧੰਨ ਗੁਰੂ ਕਾ ਲਾਲ ਐਸਾ ਸੀ ਕਿ ਕਹਿੰਦਾ, ਮੇਰੇ ਕਰਕੇ ਸਾਰੇ ਪਿੰਡ ਨੂੰ ਦੁੱਖ ਹੋਵੇਗਾ, ਇਸ ਕਰਕੇ ਮੈਂ ਪਿੰਡ ਨੂੰ ਦੁਖੀ ਨਹੀਂ ਦੇਖਣਾ ਚਾਹੁੰਦਾ, ਕਿਉਂਕਿ ਮੇਰੇ ਕਰਕੇ ਸਾਰੇ ਪਿੰਡ ਨੂੰ ਸਜ਼ਾ ਦੇਣਗੇ, ਤੁਹਾਨੂੰ ਵੀ ਸਜ਼ਾ ਦੇਣਗੇ ਕਿ ਤੁਸੀਂ ਭਜਾਇਆ ਹੈ ਤਾਰੂ ਸਿੰਘ ਨੂੰ। ਤੇ ਭਾਈ ਤਾਰੂ ਸਿੰਘ ਜੀ ਪਿੰਡ ਦੇ ਪਤਵੰਤ ਸੱਜਣਾਂ ਦੇ ਨਾਲ ਆ ਕਰਕੇ ਪੇਸ਼ ਹੋ ਗਿਆ ਤੇ ਸੂਬੇਦਾਰ ਗ੍ਰਿਫਤਾਰ ਕਰਕੇ ਜਦੋਂ ਮਾਤਾ ਜੀ ਨੂੰ ਵੀ ਭੈਣ ਨੂੰ ਵੀ ਲੈ ਕੇ ਨਾਲ ਚੱਲੇ ਤਾਂ ਪਿੰਡਿਆਂ ਨੇ ਉਸ ਵੇਲੇ ਅੱਗੇ ਹੋ ਕਰਕੇ ਰਸਤਾ ਰੋਕ ਲਿਆ ਅਤੇ ਕੁਝ ਪੈਸੇ ਵੀ ਸੂਬੇਦਾਰ ਨੂੰ ਦਿੱਤੇ ਤੇ ਮਾਤਾ ਜੀ ਨੂੰ ਤੇ ਭੈਣ ਜੀ ਨੂੰ ਛੁਡਾ ਲਿਆ। ਇਤਿਹਾਸ ਵਿੱਚ ਇਸ ਤਰ੍ਹਾਂ ਵੀ ਆਉਂਦਾ ਹੈ ਕਿ ਭੜਾਣੇ ਵਿਖੇ ਜੋ ਅੱਗੇ ਪਿੰਡ ਭੜਾਣਾ ਆਉਂਦਾ ਹੈ ਉੱਥੇ ਦੇ ਨੌਜਵਾਨਾਂ ਨੇ ਇਕੱਠ ਕਰਕੇ ਇਹ ਫੌਜ ਦੇ ਕੋਲੋਂ ਭਾਈ ਤਾਰੂ ਸਿੰਘ ਜੀ ਨੂੰ ਖੋਹਣ ਦੀ ਵਿਉਂਤ ਵੀ ਬਣਾਈ। ਜਦੋਂ ਉੱਥੇ ਪਹੁੰਚੇ ਉੱਥੇ ਡੇਰਾ ਲਾਇਆ ਫੌਜ ਨੇ ਤੇ ਉਸ ਵੇਲੇ ਸੁਨੇਹਾ ਦਿੱਤਾ ਕਿ ਇਸ ਰਾਤ ਨੂੰ ਇੰਨੇ ਵਜੇ ਤੁਹਾਨੂੰ ਅਸੀਂ ਭਜਾ ਲਵਾਂਗੇ ਹਮਲਾ ਕਰਕੇ ਇਹਨਾਂ ਦੇ ਉੱਤੇ, ਤੁਸੀਂ ਤਿਆਰ ਪਰ ਤਿਆਰ ਰਹੋ। ਤੇ ਭਾਈ ਸਾਹਿਬ ਜੀ ਨੇ ਬੜੇ ਹੀ ਪਿਆਰ ਦੇ ਨਾਲ ਸਮਝਾਉਣਾ ਕੀਤਾ ਸਿੱਖ ਨੂੰ ਜਿਹੜਾ ਸੁਨੇਹਾ ਲੈ ਕੇ ਆਇਆ ਸੀ ਕਿ ਭਾਈ ਮੇਰੇ ਕਰਕੇ ਤੁਹਾਨੂੰ ਤਕਲੀਫ ਹੋਵੇਗੀ, ਮੇਰੇ ਕਰਕੇ ਕਿੰਨੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਜਾਵੇਗਾ, ਇਸ ਕਰਕੇ ਮੈਂ ਗੁਰੂ ਦਾ ਹੁਕਮ ਵਜਾਉਣ ਚੱਲਿਆ ਹਾਂ। ਮੈਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਨੂੰ, ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ ਨੂੰ ਜਾ ਕੇ ਮਿਲਣਾ ਹੈ, ਮੈਂ ਸ਼ਹੀਦੀ ਦੇਣੀ ਹੈ, ਇਹ ਸਰੀਰ ਦੇ ਨਾਲ ਕੋਈ ਸੰਬੰਧ ਨਹੀਂ ਮੇਰਾ, ਮੈਂ ਗੁਰੂ ਚਰਨਾਂ ਦੇ ਵਿੱਚ ਜਾਣਾ ਹੈ, ਮੈਨੂੰ ਰੋਕੋ ਨਾ। ਸੋ ਇਸ ਕਰਕੇ ਸਮਝਾ ਕੇ ਪਿਆਰ ਦੇ ਨਾਲ ਉਹਨਾਂ ਸਿੱਖਾਂ ਨੂੰ ਮੋੜ ਦਿੱਤਾ ਹੈ ਤੇ ਭਾਈ ਸਾਹਿਬ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਲੈ ਗਏ ਹਨ। ਤੇ ਜ਼ਕਰੀਆ ਖਾਨ ਨੇ ਸਿਫਤਾਂ ਵੀ ਸੁਣੀਆਂ ਸੀ ਵੀ ਬਹੁਤ ਚੰਗਾ ਸਿੱਖ ਹੈ, ਲੋਕਾਂ ਨਾਲ ਚੰਗਾ ਇਹਦਾ ਮਿਲਵਰਤਨ ਹੈ, ਬੜਾ ਸਿਆਣਾ ਹੈ, ਹੋ ਸਕਦਾ ਇਹਨੂੰ ਸਜ਼ਾ ਨਾ ਦਈਏ, ਇਹਨੂੰ ਮਾਰੀਏ ਨਾ, ਪਰ ਇਹਨੂੰ ਮੁਸਲਮਾਨ ਧਰਮ ਦੇ ਵਿੱਚ ਲਿਆ ਕੇ ਇਹਦੇ ਵਿੱਚੋਂ ਮੁਸਲਮਾਨ ਧਰਮ ਦਾ ਪ੍ਰਚਾਰ ਕਰਾਈਏ, ਕਿਉਂਕਿ ਇਹ ਧਾਰਮਿਕ ਬੰਦਾ ਹੈ, ਸਾਡੇ ਧਰਮ ਦਾ ਪ੍ਰਚਾਰ ਵੀ ਕਰੇਗਾ ਤੇ ਇਸ ਨੂੰ ਇਸ ਤਰੀਕੇ ਦੇ ਨਾਲ ਮਨਾਉਣਾ ਕੀ ਕਰੀਏ। ਸੂਬੇ ਨੇ ਆਪਣੇ ਕੋਲ ਸੱਦਿਆ ਹੈ ਕਚਹਿਰੀ ਦੇ ਵਿੱਚ ਤੇ ਭਾਈ ਸਾਹਿਬ ਜੀ ਨੂੰ ਬੜੇ ਪਿਆਰ ਦੇ ਨਾਲ ਪਹਿਲਾਂ ਸਮਝਾਉਣਾ ਕੀਤਾ ਹੈ ਕਿ ਭਾਈ ਤੂੰ ਬਹੁਤ ਚੰਗਾ ਹੈ, ਤੇਰੀ ਬੜੀ ਸਿਫਤ ਸੁਣੀ ਹੈ ਅਸੀਂ, ਪਰ ਤੂੰ ਸਾਡੇ ਧਰਮ ਦੇ ਵਿੱਚ ਆ ਜਾ, ਤੂੰ ਬਾਗੀਆਂ ਨੂੰ ਰਸ ਪਾਣੀ ਭੇਜਦਾ ਹੈ, ਸਾਡੇ ਕੋਲ ਤੇਰੀ ਰਿਪੋਰਟ ਆਈ ਹੈ, ਇਸ ਕਰਕੇ ਬਣਦੀ ਤਾਂ ਤੈਨੂੰ ਸਖ਼ਤ ਸਜ਼ਾ ਦੇਣ ਵਾਸਤੇ ਜੋ ਹੁਕਮ ਬਣਦਾ ਹੈ, ਪਰ ਤੇਰੇ ਨਾਲ ਅਸੀਂ ਨਰਮਾਈ ਰੱਖਦੇ ਹਾਂ, ਤੂੰ ਸਾਡਾ ਦੀਨ ਕਬੂਲ ਕਰ ਲੈ ਤੇ ਮੁਸਲਮਾਨ ਧਰਮ ਦਾ ਪ੍ਰਚਾਰਕ ਬਣ ਜਾ। ਪਰ ਤਾਂ ਭਾਈ ਸਾਹਿਬ ਭਾਈ ਤਾਰੂ ਸਿੰਘ ਸਾਹਿਬ ਜੀ ਕਹਿੰਦੇ ਮੈਨੂੰ ਮਰਨਾ ਕਬੂਲ ਹੈ, ਪਰ ਮੈਂ ਸਿੱਖੀ ਸਿਦਕ ਨੂੰ ਨਿਭਾਵਾਂਗਾ, ਆਪਣੇ ਗੁਰੂ ਦੇ ਦਿੱਤੇ ਹੋਏ ਕੇਸ, ਆਪਣੇ ਗੁਰੂ ਦੀ ਦਿੱਤੀ ਹੋਈ ਸਿੱਖੀ ਨੂੰ ਮੈਂ ਆਪਣੇ ਪ੍ਰਾਣਾਂ ਦੇ ਪ੍ਰਾਣ ਤਾਂ ਭਾਵਾਂ ਤਿਆਗ ਦਵਾਂ, ਪਰ ਸਿੱਖੀ ਸਿਦਕ ਨਹੀਂ ਮੈਂ ਛੱਡਾਂਗਾ, ਸਤਿਗੁਰੂ ਜੀ ਦੀ ਸਿੱਖੀ ਨੂੰ ਕਾਇਮ ਰੱਖਾਂਗਾ। ਜਦੋਂ ਬਹੁਤ ਤਰ੍ਹਾਂ ਮਨਾਇਆ ਗਿਆ ਪਰ ਭਾਈ ਸਾਹਿਬ ਜੀ ਨਾ ਮੰਨੇ, ਬੜੇ ਲਾਲਚ ਵੀ ਦਿੱਤੇ ਗਏ, ਤੈਨੂੰ ਸੂਬੇਦਾਰ ਬਣਾ ਦਿੱਤਾ ਜਾਵੇਗਾ, ਤੈਨੂੰ ਧਰਮ ਦਾ ਵੱਡਾ ਪ੍ਰਚਾਰਕ ਬਣਾ ਦਿੱਤਾ ਜਾਵੇਗਾ, ਤੈਨੂੰ ਬਹੁਤੀ ਮਾਇਆ ਦਿੱਤੀ ਜਾਵੇਗੀ, ਤੈਨੂੰ ਜਗੀਰ ਦਿੱਤੀ ਜਾਵੇਗੀ, ਤੇਰੇ ਕੋਲ ਅੱਗੇ ਵੀ ਜ਼ਮੀਨ ਹੈ ਤੇ ਤੈਨੂੰ ਹੋਰ ਵੀ ਜਗੀਰ ਦਿੱਤੀ ਜਾਵੇਗੀ। ਭਾਈ ਸਾਹਿਬ ਕਹਿੰਦੇ ਕਿ ਮੈਂ ਸਰਕਾਰ ਦਾ ਟੈਕਸ ਵੀ ਭਰਦਾ ਹਾਂ, ਸਰਕਾਰ ਦੇ ਵਿਰੁੱਧ ਮੈਂ ਕੋਈ ਆਵਾਜ਼ ਨਹੀਂ ਉਠਾਈ, ਮੇਰਾ ਕਸੂਰ ਕੀ ਹੈ? ਮੈਂ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਸਿੱਖ ਹਾਂ, ਜਦੋਂ ਕੋਈ ਭੁੱਖਾ ਨੰਗਾ ਆਉਂਦਾ ਹੈ ਉਹਨੂੰ ਮੈਂ ਵਸਤਰ ਦੇ ਦਿੰਦਾ ਹਾਂ, ਜੇ ਕੋਈ ਭੁੱਖੇ ਨੂੰ ਪ੍ਰਸ਼ਾਦਾ ਛਕਾ ਦਿੰਦਾ, ਭਾਵੇਂ ਉਹ ਕੋਈ ਵੀ ਕਿਸੇ ਵੀ ਧਰਮ ਦਾ ਹੋਵੇ। ਭਾਈ ਸਾਹਿਬ ਜੀ ਆਪ ਭੁੱਖੇ ਰਹਿ ਕਰਕੇ ਵੀ, ਘੱਟ ਕੱਪੜੇ ਪਾ ਕਰਕੇ ਵੀ ਸਿੰਘਾਂ ਦੀ ਮਦਦ ਕਰਦੇ ਸਨ, ਆਪ ਅੱਗ ਸੇਕ ਕੇ ਗੁਜ਼ਾਰਾ ਕਰ ਲੈਂਦੇ ਸਨ ਅਤੇ ਸਿੰਘਾਂ ਨੂੰ ਰਜ਼ਾਈਆਂ ਲੇਫਾਂ ਵਗੈਰਾ ਜੋ ਕੱਪੜੇ ਵਸਤਰ ਖੇਸ ਵਗੈਰਾ ਦੇ ਦਿੰਦੇ ਸਨ, ਵਸਤਰ ਆਪ ਪੁਰਾਣੇ ਪਾ ਕੇ ਪਾਟੇ ਪੁਰਾਣੇ ਪਾ ਕੇ ਗੁਜ਼ਾਰਾ ਕਰ ਲੈਂਦੇ ਸਨ ਅਤੇ ਨਵੇਂ ਵਸਤਰ ਸਜਵਾ ਕੇ ਸਿੰਘਾਂ ਨੂੰ ਦੇ ਦਿੰਦੇ ਸਨ। ਹੋਰ ਵੀ ਕੋਈ ਗਰੀਬ ਆ ਜਾਵੇ ਕਿਸੇ ਦੇ ਨਾਲ ਕੋਈ ਵਿਤਕਰਾ ਨਹੀਂ ਕਰਦੇ, ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੇ ਬਾਹਰਾ ਜੀਓ, ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਐਸੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਆਪਣੇ ਹਿਰਦੇ ਵਿੱਚ ਵਸਾਇਆ ਹੋਇਆ ਸੀ ਅਤੇ ਸਭ ਦਾ ਸਤਿਕਾਰ ਤੇ ਕਿਸੇ ਨੰਗੇ ਭੁੱਖੇ ਦੀ ਮਦਦ ਕਰਨਾ ਆਪਣਾ ਫਰਜ਼ ਸਮਝਦੇ ਸਨ। ਆਪ ਉਸ ਵੇਲੇ ਸਾਰੇ ਗੁਰੂ ਕੇ ਸਿੱਖ ਜਿਹੜੇ ਪਿੰਡਾਂ ਵਿੱਚ ਰਹਿੰਦੇ ਸਨ ਉਹ ਸਿੰਘਾਂ ਦੀ ਮਦਦ ਕਰਦੇ ਸਨ, ਆਪ ਭਾਵੇਂ ਬਾਣ ਵੱਟ ਕੇ ਗੁਜ਼ਾਰਾ ਕਰਦੇ ਸਨ ਪਰ ਸਿੰਘਾਂ ਨੂੰ ਬਣਦੀ ਰਸ ਬਸਤ ਜਿਹੜੀ ਸੀ ਉਹ ਭੇਜਦੇ ਸਨ, ਜਿੰਨਾ ਵੀ ਯਤਨ ਹੋ ਸਕਦਾ ਸੀ ਮਦਦ ਕਰਦੇ ਸਨ। ਹੁਣ ਵੀ ਅਜੋਕੇ ਸਮੇਂ ਦੇ ਵਿੱਚ ਜੋ ਪੰਜਾਬ ਦੇ ਅੰਦਰ ਸੰਘਰਸ਼ ਚੱਲਿਆ ਉਹਦੇ ਵਿੱਚ ਵੀ ਬਹੁਤ ਸਿੰਘਾਂ ਨੇ ਜੁਝਾਰੂ ਸਿੰਘਾਂ ਦੀ ਮਦਦ ਕੀਤੀ ਤੇ ਕਰ ਰਹੇ ਹਨ। ਸੋ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ, ਇਹ ਸਾਡਾ ਪਰਮ ਧਰਮ ਬਣਦਾ ਹੈ ਕਿ ਜਿਹੜੇ ਜੁਝਾਰੂ ਸਿੰਘ ਹਨ ਉਹਨਾਂ ਦੀ ਵੀ ਆਪਾਂ ਮਦਦ ਕਰੀਏ, ਜਿਹੜੇ ਦੇਸ਼ ਕੌਮ ਦੀ ਖਾਤਰ ਆਪਣੇ ਸਿੱਖੀ ਸਿਦਕ ਨੂੰ ਨਿਭਾਉਣ ਵਾਸਤੇ ਗੁਰੂ ਗ੍ਰੰਥਾਂ ਤੇ ਗੁਰੂ ਪੰਥ ਦੇ ਝੰਡੇ ਬੁਲੰਦ ਕਰਨ ਵਾਸਤੇ ਸ਼ਹੀਦੀਆਂ ਦੇ ਰਹੇ ਹਨ, ਉਹਨਾਂ ਦੀ ਵੀ ਸਾਨੂੰ ਮਦਦ ਕਰਨੀ ਚਾਹੀਦੀ ਹੈ। ਇਹ ਪੁਰਾਤਨ ਸਾਡਾ ਇਤਿਹਾਸ ਹੈ। ਗੁਰੂ ਕੇ ਸਿੱਖ ਜਿਹੜੇ ਘਰਾਂ ਦੇ ਵਿੱਚ ਕਾਰ ਵਿਹਾਰ ਵੀ ਕਰਦੇ ਸਨ, ਪਰ ਮੌਕਾ ਆਉਣ ਤੇ ਸ਼ਹੀਦੀਆਂ ਦੇਣ ਵਾਸਤੇ ਵੀ ਗੁਰੂ ਕੀ ਫੌਜ ਵਿੱਚ ਸ਼ਾਮਿਲ ਹੋ ਕਰਕੇ ਸ਼ਹੀਦੀਆਂ ਪ੍ਰਾਪਤ ਕਰਦੇ ਸਨ। ਭਾਈ ਸਾਹਿਬ ਜੀ ਨੂੰ ਕੇਸ ਕੱਟਣ ਦਾ ਹੁਕਮ ਦਿੱਤਾ ਗਿਆ, ਨਾਈ ਮੰਗਾਏ ਗਏ। ਇਤਿਹਾਸ ਵਿੱਚ ਪ੍ਰਾਚੀਨ ਪੰਥ ਪ੍ਰਕਾਸ਼ ਚ ਭਾਈ ਰਤਨ ਸਿੰਘ ਜੀ ਭੰਗੂ ਲਿਖਦੇ ਹਨ ਕਿ ਨਾਈਆਂ ਨੂੰ ਮੰਗਾਇਆ ਗਿਆ ਕੇਸ ਕਤਲ ਕਰਨ ਵਾਸਤੇ, ਤੇ ਭਾਈ ਸਾਹਿਬ ਜੀ ਦਾ ਤੇਜ ਪ੍ਰਤਾਪ ਇੰਨਾ ਸੀ ਕਿ ਨਾਈਆਂ ਕੋਲੋਂ ਕੈਂਚੀਆਂ ਨਾ ਚੱਲਣ, ਬੜਾ ਜ਼ੋਰ ਲਾਉਣ ਹੱਥਾਂ ਦੇ ਨਾਲ, ਤੇ ਪਰ ਉਹਨਾਂ ਤੋਂ ਕੈਂਚੀਆਂ ਨਾ ਚੱਲਣ। ਬੜਾ ਯਤਨ ਕੀਤਾ ਗਿਆ, ਬੜੇ ਮੰਤਰ ਵੀ ਪੜ੍ਹਾਏ ਗਏ, ਹਿੰਦੂ ਮਤ ਦੁਆਰਾ ਵੀ ਮੰਤਰ ਜੰਤਰ ਮੰਤਰ ਕੀਤੇ ਗਏ, ਮੁਸਲਮਾਨ ਧਰਮ ਦੁਆਰਾ ਵੀ ਕਾਜ਼ੀਆਂ ਕੋਲੋਂ ਵੀ ਮੰਤਰ ਪੜ੍ਹਾਏ ਗਏ, ਪਰ ਭਾਈ ਸਾਹਿਬ ਟਸ ਤੋਂ ਮਸ ਨਾ ਹੋਏ। ਜਦੋਂ ਸਾਰੇ ਨਾਈ ਕੇਸ ਕੱਟਣ ਦੇ ਅਸਮਰੱਥ ਹੋ ਗਏ, ਸੋ ਉਸ ਵੇਲੇ ਭਾਈ ਸਾਹਿਬ ਜੀ ਦੀ ਫਿਰ ਖੋਪਰੀ ਲਹਾਉਣ ਵਾਸਤੇ ਹੁਕਮ ਦਿੱਤਾ ਗਿਆ। ਭਾਈ ਸਾਹਿਬ ਜੀ ਅਡੋਲ ਬੈਠੇ ਹਨ, ਜਪਜੀ ਸਾਹਿਬ ਜੀ ਦਾ ਪਾਠ ਕਰ ਰਹੇ ਹਨ, ਤੇ ਜਲਾਦ ਨੇ ਪਹਿਲਾਂ ਮੱਥੇ ਦੇ ਮੋਹਰੇ ਰੱਖ ਕੇ ਇੱਥੇ ਰੰਬੀ ਤੇ ਜ਼ੋਰ ਦੇ ਨਾਲ ਥੋੜੇ ਦੇ ਨਾਲ ਸੱਟ ਮਾਰੀ ਹੈ। ਮੱਥੇ ਦੇ ਉੱਤੋਂ ਸੱਟ ਮਾਰ ਕੇ ਇਸੇ ਤਰ੍ਹਾਂ ਸੱਜੇ ਪਾਸੇ ਨੂੰ ਕੱਟਦੇ ਲੈ ਗਏ ਹਨ, ਕੰਨ ਕੋਲ ਦੀ ਜਾ ਕੇ ਗਿੱਚੀ ਤੱਕ ਲੈ ਗਏ ਹਨ, ਰੰਬੀ ਦੇ ਨਾਲ ਹੱਡੀ ਨੂੰ ਜੁਦਾ ਕਰਦਿਆਂ ਹੋਇਆ, ਖੋਪਰੀ ਨੂੰ ਜੁਦਾ ਅਲੱਗ ਕਰਦਿਆਂ ਹੋਇਆ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਸੱਜਾ ਪਾਸਾ ਗਿੱਚੀ ਤੱਕ ਕੱਟਿਆ ਗਿਆ, ਫਿਰ ਖੱਬੇ ਪਾਸੇ ਨੂੰ ਰੰਬੀ ਦੇ ਨਾਲ ਖੋਪਰ ਲਾਉਣਾ ਸ਼ੁਰੂ ਕਰ ਦਿੱਤਾ ਹੈ। ਖੱਬੇ ਕੰਨ ਦੀ ਕੋਲ ਦੀ ਹੋ ਕੇ ਗਿੱਚੀ ਤੱਕ ਪਹੁੰਚ ਕੇ ਪਿੱਛੋਂ ਜਾ ਕੇ ਗਿੱਚੀ ਵਿੱਚ ਗਹਿਰੀ ਸੱਟ ਲਾ ਕਰਕੇ ਖੋਪਰ ਅਲੱਗ ਕਰ ਦਿੱਤਾ ਹੈ। ਅਤੇ ਉਸ ਵੇਲੇ ਸੂਬੇ ਨੇ ਕਿਹਾ ਸੀ ਕਿ ਤੇ ਜੁੱਤੀਆਂ ਮਾਰ ਮਾਰ ਕੇ ਤੇਰੇ ਕੇਸ ਲਾ ਦੇਵਾਂਗਾ। ਉਸ ਵੇਲੇ ਭਾਈ ਤਾਰੂ ਸਿੰਘ ਜੀ ਨੇ ਕਹਿ ਦਿੱਤਾ ਸੀ, ਤੂੰ ਕਹਿੰਦਾ ਹੈ ਮੇਰੇ ਕੇਸ ਲਾ ਦੇਵਾਂਗਾ ਜੁੱਤੀਆਂ ਮਾਰ ਕੇ, ਮੈਂ ਗੁਰੂ ਕਾ ਖਾਲਸਾ ਤੈਨੂੰ ਜੁੱਤੀ ਦੀ ਨੋਕ ਅੱਗੇ ਲਾ ਕੇ ਨਰਕਾਂ ਨੂੰ ਲੈ ਕੇ ਜਾਵਾਂਗਾ, ਇਹ ਗੁਰੂ ਕੇ ਖਾਲਸੇ ਦਾ ਬਚਨ ਹੈ। ਸੋ ਕਿੰਨੇ ਭਗਤੀ ਵਾਲੇ ਸਨ ਬਾਬਾ ਭਾਈ ਤਾਰੂ ਸਿੰਘ ਜੀ, ਜਿਨ੍ਹਾਂ ਦਾ ਬਚਨ ਸੱਤ ਹੋਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਸਾਹਿਬ ਜੀ ਜਦੋਂ ਖੋਪਰ ਲੈ ਗਿਆ ਤੇ ਇੱਕ ਟੋਏ ਵਿੱਚ ਲਿਜਾ ਕੇ ਸਿੱਟ ਦਿੱਤਾ ਉਹਨਾਂ ਨੂੰ, ਜਦੋਂ ਲਾਹੌਰ ਦੇ ਸਿੱਖਾਂ ਨੂੰ ਪਤਾ ਲੱਗਾ ਤੇ ਉਧਰ ਉਹਨਾਂ ਨੇ ਭਾਈ ਸਾਹਿਬ ਜੀ ਦੇ ਸਰੀਰ ਨੂੰ ਸਾਂਭ ਕੇ ਜਿਸ ਤਰ੍ਹਾਂ ਇਸ਼ਨਾਨ ਕਰੀਦਾ ਹੈ ਸਰੋਵਰ ਦੇ ਵਿੱਚ, ਇਸ ਤਰ੍ਹਾਂ ਭਾਈ ਸਾਹਿਬ ਜੀ ਦਾ ਦਾੜਾ ਖੂਨ ਦੇ ਨਾਲ ਲਾਲ ਹੋ ਗਿਆ, ਸਾਰਾ ਸਰੀਰ ਦੇ ਉੱਤੇ ਲਹੂ ਜਿਹੜਾ ਸੀ ਸਿਰ ਵਿੱਚੋਂ, ਸਾਰਾ ਸਰੀਰ ਜਿਹੜਾ ਹੈ ਆਪਣੇ ਲਹੂ ਦੇ ਨਾਲ ਹੀ ਇਸ਼ਨਾਨ ਕਰ ਲਿਆ ਭਾਈ ਸਾਹਿਬ ਜੀ ਨੇ। ਜਦੋਂ ਸਿੱਖਾਂ ਨੂੰ ਪਤਾ ਲੱਗਾ, ਟੋਏ ਵਿੱਚੋਂ ਕੱਢ ਕੇ ਨਿੰਮ ਦੇ ਜਲ ਦੇ ਨਾਲ ਉਹਨਾਂ ਦਾ ਇਸ਼ਨਾਨ ਕਰਾਇਆ ਅਤੇ ਉਹਨਾਂ ਨੂੰ ਸੇਵਾ ਸੰਭਾਲ ਕਰਨ ਲੱਗੇ ਸਿੰਘ ਭਾਈ ਸਾਹਿਬ ਜੀ ਦੀ, ਤੇ ਉਧਰ ਜਿਹੜਾ ਸੀ ਜਕਰੀਆ ਨੂੰ ਬੰਨ ਪੈ ਗਿਆ ਪਿਸ਼ਾਬ ਦਾ। ਭਾਈ ਸਾਹਿਬ ਜੀ ਦੇ ਬਚਨ ਸੱਤ ਹੋਣੇ ਸੀ ਨਾ, ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਸਿੱਖ ਹਨ ਉਹਨਾਂ ਦਾ ਦਰਗੇ ਤੱਕ ਜਿਹੜਾ ਬਚਨ ਹੈ ਪ੍ਰਵਾਨ ਹੁੰਦਾ ਹੈ। ਗੁਰੂ ਸਾਹਿਬ ਜੀ ਦਰਗਾਹ ਦੇ ਵਿੱਚ ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰ ਲੈਂਦੇ ਹਨ, ਸਿੱਖ ਦੇ ਮੁਖਾਰਬਿੰਦ ਤੋਂ ਕੱਢਿਆ ਹੋਇਆ ਬਚਨ ਪੂਰਾ ਹੋ ਜਾਂਦਾ ਹੈ। ਐਸਾ ਗੁਰੂ ਕਾ ਲਾਲ ਜਿਹਦਾ ਬਚਨ ਪੂਰਾ ਹੋ ਰਿਹਾ ਹੈ, ਉਧਰ ਸੂਬੇ ਨੂੰ ਬੰਨ ਪੈ ਗਿਆ ਹੈ। ਬੜੇ ਯਤਨ ਕੀਤੇ, ਬੜੀਆਂ ਦਵਾਈਆਂ ਮੰਗਾਈਆਂ ਗਈਆਂ, ਬੜੇ ਹਕੀਮ ਮੰਗਾਏ ਗਏ ਅਤੇ ਕੋਈ ਬਾਹ ਨਾ ਚੱਲੀ। ਤੇ ਫਿਰ ਸੂਬੇ ਨੂੰ ਯਾਦ ਆਇਆ ਕਿ ਭਾਈ ਸਾਹਿਬ ਨੇ ਕੋਈ ਐਸਾ ਬਚਨ ਛੱਡ ਦਿੱਤਾ ਹੈ ਜਿਹਦੇ ਨਾਲ ਮੈਨੂੰ ਇਹ ਤਕਲੀਫ ਹੋਈ ਹੈ। ਫਿਰ ਜਾ ਕੇ ਖਾਲਸੇ ਪੰਥ ਨੂੰ ਭਾਈ ਸੁਵੇਗ ਸਿੰਘ ਜੀ ਰਾਹੀਂ ਬੇਨਤੀ ਕੀਤੀ। ਜਦੋਂ ਇਹਨਾਂ ਦਾ ਜ਼ੋਰ ਹੁੰਦਾ ਸੀ ਉਦੋਂ ਭਾਈ ਸਾਹਿਬ ਜੀ ਨੂੰ ਵੀ ਦਬਕੇ ਮਾਰਦੇ ਸੀ, ਜਦੋਂ ਇਹਨਾਂ ਨੂੰ ਲੋੜ ਪੈਂਦੀ ਸੀ ਤੇ ਭਾਈ ਸੁਵੇਗ ਸਿੰਘ ਜੀ ਦੀਆਂ ਫਿਰ ਮਿੰਨਤਾਂ ਕਰਦੇ ਸੀ, ਜਾਓ ਖਾਲਸੇ ਦੇ ਪਾਸ ਜਾਓ ਬੇਨਤੀ ਕਰੋ। ਇਤਿਹਾਸਕਾਰ ਇਹ ਵੀ ਲਿਖਦੇ ਹਨ ਕਿ 5,000 ਰੁਪਈਆ ਦਿੱਤਾ, ਕੜਾਹ ਪ੍ਰਸ਼ਾਦੇ ਦੇ ਕਰਕੇ ਕਰਾ ਕੇ ਮੇਰੀ ਭੁੱਲ ਬਖਸ਼ਾ ਦਿਓ, ਮੇਰੇ ਤੋਂ ਵੱਡਾ ਪਾਪ ਹੋ ਗਿਆ ਹੈ, ਗੁਨਾਹ ਹੋ ਗਿਆ ਹੈ। ਜਦੋਂ ਸਿੰਘਾਂ ਨੇ ਭਾਈ ਸੁਵੇਗ ਸਿੰਘ ਨੇ ਜਾ ਕੇ ਸਿੰਘਾਂ ਦੇ ਕੋਲ ਬੇਨਤੀ ਕੀਤੀ, ਭਾਈ ਦਰਬਾਰਾ ਸਿੰਘ ਜੀ, ਦੀਵਾਨ ਦਰਬਾਰਾ ਸਿੰਘ ਜੀ, ਨਵਾਬ ਕਪੂਰ ਸਿੰਘ ਜੀ ਉਸ ਵੇਲੇ ਜੰਗਲ ਦੇ ਵਿੱਚ ਰਹਿ ਰਹੇ ਸਨ, ਉਹਨਾਂ ਕੋਲ ਜਾ ਕੇ ਬੇਨਤੀ ਕੀਤੀ ਤੇ ਉਹਨਾਂ ਨੂੰ ਪਤਾ ਲੱਗਿਆ ਕਿ ਸਿੱਖ ਨੇ ਬਚਨ ਛੱਡ ਦਿੱਤਾ ਹੈ। ਫਿਰ ਜਾਓ ਤੁਸੀਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੇ ਪੈਰ ਵਿੱਚ ਜੋੜਾ ਪਵਾ ਕੇ ਤੇ ਉਹਦੇ ਸਿਰ ਵਿੱਚ ਮਾਰੋ, ਫਿਰ ਉਹ ਠੀਕ ਹੋਵੇਗਾ। ਫਿਰ ਆ ਕਰਕੇ ਇੱਕ ਵਾਅਦਾ ਕਰਕੇ ਇਹ ਜਿਹੜਾ ਹੁਕਮ ਦਿੱਤਾ ਗੁਰੂ ਕੇ ਖਾਲਸੇ ਨੇ, ਪੰਜਾਂ ਸਿੰਘਾਂ ਨੇ ਭਾਈ ਤਾਰੂ ਸਿੰਘ ਜੀ ਨੂੰ ਹੁਕਮ ਦਿੱਤਾ, ਤੇ ਉਸ ਵੇਲੇ ਇੱਕ ਸ਼ਰਤ ਵੀ ਮਨਵਾਈ, ਜਿਹੜੇ ਸਿਰ ਕੱਟ ਕੱਟ ਕੇ ਉਸ ਵੇਲੇ ਗੰਜ ਲਾਏ ਹੋਏ ਸਨ ਜਕਰੀਆ ਖਾਨ ਨੇ, ਕਹਿੰਦੇ ਪਹਿਲਾਂ ਉਹਨਾਂ ਜਿਹੜੇ ਗੰਜ ਹਨ ਸਿੰਘਾਂ ਦੇ ਸਿਰਾਂ ਦੇ, ਉਹਨਾਂ ਨੂੰ ਪਹਿਲਾਂ ਪਾਸੇ ਕੀਤਾ ਜਾਵੇ, ਉਹਨਾਂ ਨੂੰ ਸਾਈਡ ਵਿੱਚ ਕਰਕੇ ਉਹਨਾਂ ਦਾ ਸਤਿਕਾਰ ਸਹਿ ਸੰਸਕਾਰ ਕੀਤਾ ਜਾਵੇ। ਇਹ ਗੱਲ ਉਸ ਵੇਲੇ ਜਕਰੀਆ ਖਾਨ ਨੇ ਗੁਰੂ ਕੇ ਸਿੰਘਾਂ ਦੀ ਖਾਲਸੇ ਪੰਥ ਦੀ ਮੰਨ ਲਈ, ਕਿਉਂਕਿ ਆਪ ਦੁੱਖ ਜੂ ਸੀ। ਫਿਰ ਪਤਾ ਲੱਗਦਾ ਜਦੋਂ ਕਿਸੇ ਨੂੰ ਦੁੱਖ ਲੱਗਦਾ ਉਦੋਂ ਕੀ ਪਤਾ, ਜਦੋਂ ਕਿਸੇ ਨੂੰ ਰੰਬੀਆਂ ਦੇ ਨਾਲ ਚੀਰਿਆ ਜਾ ਰਿਹਾ ਹੈ, ਕਿਸੇ ਨੂੰ ਆਰਿਆਂ ਦੇ ਨਾਲ ਚੀਰਿਆ ਜਾ ਰਿਹਾ ਹੈ, ਕਿਸੇ ਨੂੰ ਚਰਖੜੀਆਂ ਤੇ ਚੜਾ ਕੇ ਤਸੀਹੇ ਦਿੱਤੇ ਜਾ ਰਹੇ ਹਨ, ਪਰ ਜਦੋਂ ਆਪ ਨੂੰ ਤਸੀਹੇ ਮਿਲਦੇ ਹਨ ਫਿਰ ਪਤਾ ਲੱਗਦਾ ਕਿਹੜੇ ਭਾਵ ਵਿਕਦੀ ਹੈ। ਸੋ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ ਸਿੰਘਾਂ ਨੇ ਭਾਈ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੋੜਾ ਸੁਹਾ ਕੇ ਫਿਰ ਉਹਨਾਂ ਨੂੰ ਦਿੱਤਾ ਕਿ ਇਹਦੇ ਸਿਰ ਵਿੱਚ ਜਿੰਨੀ ਵਾਰੀ ਮਾਰੋਗੇ ਉਨੀ ਵਾਰੀ ਇਹਦਾ ਬੰਨ ਖੁੱਲੂਗਾ, ਇਹਨੂੰ ਆਰਾਮ ਆਵੇਗਾ। ਇਸ ਤਰ੍ਹਾਂ ਭਾਈ ਸਾਹਿਬ ਜੀ ਦਾ ਜੋੜਾ ਜਿਹੜਾ ਸੀ ਜਕਰੀਏ ਦੇ ਸਿਰ ਵਿੱਚ ਵੱਜਦਾ ਰਿਹਾ ਤੇ ਉਹਦਾ ਬੰਨ ਟੁੱਟਦਾ ਰਿਹਾ, ਕੁਛ ਆਰਾਮ ਆਉਂਦਾ ਰਿਹਾ, ਪਰ ਉਹ ਬਚਿਆ ਨਾ, ਕਿਉਂਕਿ ਭਾਈ ਸਾਹਿਬ ਜੀ ਦਾ ਬਚਨ ਸੀ। ਪੂਰੇ 21 ਦਿਨ ਉਹਦੇ ਸਿਰ ਦੇ ਵਿੱਚ ਛਿੱਤਰ ਵੱਜਦੇ ਰਹੇ। ਇਤਿਹਾਸ ਤਾਂ ਬਹੁਤ ਲੰਬੇਰਾ ਹੈ ਪਰ ਦਿੱਤਾ ਹੋਇਆ ਸਮਾਂ ਸਮਾਪਤ ਹੈ। ਸੋ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ 21ਵੇਂ ਦਿਨ ਜਿਹੜਾ ਜਕਰੀਆ ਹੈ ਉਹ ਨਰਕ ਨੂੰ ਤੁਰ ਗਿਆ। ਇੱਧਰ ਭਾਈ ਸਾਹਿਬ ਜੀ ਸਿੰਘਾਂ ਨੇ ਸਿੰਘ ਭਾਈ ਸਾਹਿਬ ਜੀ ਦੇ ਕੋਲ ਆਏ, ਭਾਈ ਸਾਹਿਬ ਜੀ ਨੇ ਉਹਨਾਂ ਨੂੰ ਬੇਨਤੀ ਕੀਤੀ ਕਿ ਸ੍ਰੀ ਹਰਿਮੰਦਰ ਅੰਮ੍ਰਿਤ ਸਰੋਵਰ ਦਾ ਜਲ ਲੈ ਕੇ ਆਓ, ਮੇਰਾ ਇਸ਼ਨਾਨ ਕਰਾਓ। ਕੜਾਹ ਪ੍ਰਸ਼ਾਦ ਦੀ ਦੇਹ ਕੀਤੀ ਗਈ, ਅੰਮ੍ਰਿਤਸਰ ਸਾਹਿਬ ਜੀ ਤੋਂ ਸਰੋਵਰ ਚੋਂ ਜਲ ਲਿਆ ਕੇ ਭਾਈ ਸਾਹਿਬ ਜੀ ਦਾ ਇਸ਼ਨਾਨ ਕੀਤਾ ਗਿਆ। ਜਦੋਂ ਕੜਾਹ ਪ੍ਰਸ਼ਾਦ ਦੀ ਦੇਹ ਕਰਕੇ ਆਨੰਦ ਸਾਹਿਬ ਪੜ ਕੇ ਅਰਦਾਸ ਕੀਤੀ ਗਈ ਤੇ ਭਾਈ ਸਾਹਿਬ ਜੀ ਦੀ ਆਤਮਾ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜਾ ਵਰਾਜੇ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਦੇ ਕੋਲ ਪਹੁੰਚ ਗਏ, ਬਾਬਾ ਫਤਿਹ ਸਿੰਘ ਸਾਹਿਬ ਜੀ, ਬਾਬਾ ਜੋਰਾਵਰ ਸਿੰਘ ਸਾਹਿਬ ਜੀ, ਬਾਬਾ ਅਜੀਤ ਸਿੰਘ ਸਾਹਿਬ ਜੀ, ਬਾਬਾ ਜੁਝਾਰ ਸਿੰਘ ਸਾਹਿਬ ਜੀ ਕੋਲ ਭਾਈ ਸਾਹਿਬ ਜੀ ਦੀ ਰੂਹ ਪਹੁੰਚ ਗਈ ਹੈ। ਸ਼ਹੀਦ ਸਿੰਘ ਬਵਾਣ ਲੈ ਕਰਕੇ ਆਏ ਹਨ, ਫੁੱਲਾਂ ਦੀ ਵਰਖਾ ਕਰਕੇ ਲਿਜਾ ਰਹੇ ਹਨ। ਸੋ ਐਸੇ ਗੁਰੂ ਕੇ ਲਾਲ ਜਿਨ੍ਹਾਂ ਨੇ ਸਿੱਖੀ ਸਿੱਧ ਕੇਸਾਂ ਸਵਾਸਾਂ ਦੇ ਨਾਲ ਨਿਭਾਇਆ, ਆਪਣੇ ਸਵਾਸਾਂ ਨੂੰ ਮੈਂ ਪਹਿਲ ਨਹੀਂ ਦਿੱਤੀ, ਕੇਸਾਂ ਨੂੰ ਸਵਾਸ ਪਹਿਲ ਦਿੱਤੀ ਹੈ। ਸੋ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ ਆਪਾਂ ਨੂੰ ਵੀ ਆਪਣੇ ਬੱਚਿਆਂ ਨੂੰ ਵੀ ਪਿਆਰ ਦੇ ਨਾਲ ਜਿਹੜੇ ਮਨਮਤ ਵਾਲੇ ਪਾਸੇ ਜਾਂਦੇ ਹਨ ਉਹਨਾਂ ਨੂੰ ਇਹ ਪਾਵਨ ਪਵਿੱਤਰ ਸ਼ਾਨਾ ਮਤਾ ਇਤਿਹਾਸ ਆਪਣੇ ਬੱਚਿਆਂ ਨੂੰ ਸਰਵਣ ਕਰਵਾਈਏ, ਜੋ ਗੁਰੂ ਕੇ ਖਾਲਸੇ ਨੇ ਆਪਣੇ ਪਵਿੱਤਰ ਖੂਨ ਦੇ ਨਾਲ ਲਿਖਿਆ ਹੈ, ਇਹ ਖੂਨੀ ਪੱਤਰੇ ਗੁਰੂ ਇਤਿਹਾਸ ਦੇ ਆਪਣੇ ਬੱਚਿਆਂ ਨੂੰ ਸਰਵਣ ਕਰਵਾਈਏ ਕਿ ਕੇਸਾਂ ਦਾ ਕਿੰਨਾ ਆਪਾਂ ਨੇ ਮੁੱਲ ਤਾਰਿਆ ਹੈ, ਇੰਨੀਆਂ ਸ਼ਹੀਦੀਆਂ ਦਿੱਤੀਆਂ ਹਨ ਤਾਂ ਸਾਡੀ ਸਿੱਖੀ ਅੱਜ ਤੱਕ ਪ੍ਰਫੁੱਲਤ ਹੋਈ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੀ ਸਿੱਖੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਦਾ ਸਾਜਿਆ ਹੋਇਆ ਖਾਲਸਾ ਪੰਥ ਅੱਜ ਤੱਕ ਚੜ੍ਹਦੀਆਂ ਕਲਾ ਵਿੱਚ ਜਾ ਰਿਹਾ ਹੈ। ਆਪਣੇ ਬੱਚਿਆਂ ਨੂੰ ਵੀ ਸਿੱਖੀ ਵੱਲ ਲੈ ਕਰਕੇ ਆਈਏ, ਸਾਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣੀਏ। ਗੁਰੂ ਸਾਹਿਬ ਜੀ ਦੇ ਕੀਤੇ ਹੋਏ ਮਹਾਨ ਪਰਉਪਕਾਰ ਉਹਨਾਂ ਸ਼ਹੀਦਾਂ ਸਿੰਘਾਂ ਨੂੰ ਤਾਂ ਹੀ ਅਸੀਂ ਸ਼ਰਧਾ ਦੇ ਫੁੱਲ ਭੇਟ ਕਰ ਸਕਦੇ ਹਾਂ ਜੇ ਅਸੀਂ ਵੀ ਸਿੱਖੀ ਸਿਦਕ ਵਿੱਚ ਪਰਪੱਕ ਹੋਈਏ, ਬਾਣੀ ਪੜ੍ਹੀਏ, ਗੁਰੂ ਸਾਹਿਬ ਜੀ ਤੇ ਆਸਥਾ ਰੱਖੀਏ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਬਾਣੀ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸਿਵਕ ਜਨਮਾਨੈ ਪ੍ਰਤੱਖ ਗੁਰੂ ਨਿਸਤਾਰੇ, ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੇ ਵਸ ਹੈ ਕਾਮ ਤੇ ਨਾਮ। ਸੋ ਐਸਾ ਹਰ ਧਿਆਈਏ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਸੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਿਸ਼ ਕਰਨੀ, ਦਾਸ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਤਰਨਾ ਦਲ ਸਮੂਹ ਜਥੇਬੰਦੀ ਵੱਲੋਂ, ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਇੱਥੋਂ ਦੇ ਹੈੱਡ ਗ੍ਰੰਥੀ ਸਾਹਿਬ ਜੀ ਦਾ, ਸਟੇਟ ਸੈਕਟਰੀ ਸਹਿਬਾਜ ਸਾਹਿਬ ਜੀ ਦਾ, ਸਮੁੱਚੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਜੋ ਪਾਵਨ ਪਵਿੱਤਰ ਸ਼ਹੀਦਾਂ ਸਿੰਘਾਂ ਦਾ ਸ਼ਾਨਾ ਮੱਤਾ ਤੇ ਸਰਵਣ ਕਰ ਰਹੀਆਂ ਹਨ, ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਅਤੇ ਕੋਟਨ ਕੋਟ ਧੰਨਵਾਦ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦਾ ਕੋਟਨ ਕੋਟ ਧੰਨਵਾਦ ਕਰਦਾ ਹੋਇਆ ਖਿਮਾ ਦਾ ਜਾਚਕਾਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਿਸ਼ ਕਰਨੀ, ਕਿਉਂਕਿ ਪੂਰਿਆਂ ਦੀਆਂ ਗੱਲਾਂ ਅਧੂਰਿਆਂ ਕੋਲੋਂ ਪੂਰੀਆਂ ਨਹੀਂ ਹੁੰਦੀਆਂ ਹੋ ਸਕਦੀਆਂ। ਸੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਿਸ਼ ਕਰਨੀ ਜੀ। ਲੋਕ ਸੁਖੀ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਦੁਕਾਲੰਗ ਪਰਣਾਸੀ ਦਇਆਲੰਗ ਸਰੂਪੇ, ਸਦਾ ਅੰਗ ਸੰਗੇ ਭੰਗੰਗ ਵਿਭੂਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।